ਕਿਰਪਾ ਕਰੋ, ਮੇਰੇ ਬੱਚੇ ਦੀ ਸ਼ਾਦੀ ਹੈ ਅਤੇ ਮੈਂ ਇਹ ਕੱਪੜੇ ਉਹਨੂੰ ਪਾਉਣੇ। ਪੈਸਾ ਵੀ ਮੇਰੇ ਕੋਲ ਨਹੀਂ ਹੈ, ਜਿੰਨਾ ਮਿਹਨਤਾਨਾ ਤੁਸੀਂ ਲੈਂਦੇ ਹੋ ਮੇਤੇ ਤਾਂ ਅੱਧਾ ਹੀ ਦੇ ਹੋਏਗਾ। ਕਹਿੰਦੇ ਕੋਈ ਨਾ ਭਗਤਾ, ਫਿਕਰ ਨਾ ਕਰ। ਉਹ ਉਲਝਿਆ ਹੋਇਆ ਤਾਣਾ ਲੈ ਲਿਆ, ਕਮਾਲੇ ਨੂੰ ਲਾ ਲਿਆ, ਕਮਾਲੀ ਲੜਕੀ ਨੂੰ ਲਾ ਲਿਆ, ਲੋਈ ਨੂੰ ਲਾ ਲਿਆ, ਆਪ ਲੱਗ ਗਏ। ਨਾਲੇ ਸੰਤਾਂ ਨਾਲ ਬਚਨ ਕਰੀ ਜਾਂਦੇ ਨੇ, ਨਾਲੇ ਤਾਣਾ ਸੁਲਝਾਈ ਜਾਂਦੇ ਨੇ। ਸੁਲਝਾ ਸੁਲਝਾ ਕੇ ਸਾਰਾ ਹੀ ਕੰਘੀ ਦੇ ਵਿੱਚ ਹੀ ਪਾ ਲਿਆ ਅਤੇ ਕੁੰਬਲ ਦੇ ਉੱਤੇ ਲਾ ਲਿਆ ਅਤੇ ਆਪ ਬੈਠ ਕੇ ਬੁਣਨ ਵਾਸਤੇ ਅਜੇ ਥੋੜ੍ਹੇ ਜਿਹੇ ਹੀ ਧਾਗੇ ਪਾਏ ਨੇ। ਇਹਨਾਂ ਨੂੰ ਇੱਕ ਬੀਬੀ ਆ ਗਈ, ਬਹੁਤ ਵਧੀਆ ਕੱਪੜੇ ਛਣ ਛਣ ਕਰਦੀ ਆ, ਗਹਿਣੇ ਉਹਦੇ ਸੋਹਣਾ ਹੀ ਸੋਹਣਾ ਪਾਇਆ ਹੋਇਆ, ਇੱਕ ਰੇਸ਼ਮ ਦਾ ਧਾਗਾ ਲਿਆ ਕੇ ਕਹਿਣ ਲੱਗੀ ਕਿ ਭਗਤ ਜੀ ਮੇਰੇ ਇਹ ਕੱਪੜੇ ਬੁਣ ਦਿਓ, ਮੈਨੂੰ ਬਹੁਤ ਜ਼ਰੂਰੀ ਚਾਹੀਦੇ ਨੇ, ਆ ਲਾ ਦਿਓ ਤਾਣਾ ਤੁਸੀਂ ਅਤੇ ਮਜ਼ੂਰੀ ਜਿੰਨੀ ਮੰਗੋਗੇ ਮੈਂ ਦੇ ਦੂੰਗੀ। 10 ਗੁਣੀ ਮੰਗ ਲਓ, 20 ਗੁਣੀ ਮੰਗ ਲਓ, 100 ਗੁਣੀ, ਪੈਸਾ ਮੇਰੇ ਕੋਲ ਬਥੇਰਾ ਹੈ, ਪਰ ਮੈਨੂੰ ਕੱਪੜਾ ਚਾਹੀਦਾ, ਇਸ ਕਰਕੇ ਮੈਂ ਆਈ ਹਾਂ। ਕਬੀਰ ਸਾਹਿਬ ਅੰਤਰ ਧਿਆਨ ਹੋ ਕੇ ਦੇਖਿਆ ਵੀ ਇਹ ਤਾਂ ਮਾਇਆ, ਜਿਹੜੇ ਪਹਿਲਾਂ ਆਇਆ ਉਹ ਵਿਸ਼ਨੂੰ ਜੀ ਆਏ ਨੇ ਅਤੇ ਇਹ ਜਿਹੜੀ ਆਈ ਹੈ ਇਹ ਮਾਇਆ ਆਈ ਹੈ, ਦੋਹਾਂ ਦੀ ਸ਼ਰਤ ਲੱਗੀ ਹੋਈ ਹੈ ਵੀ ਮੈਂ ਤੇਰੇ ਭਗਤਾਂ ਨੂੰ ਗਰਾ ਦੇਣਾ। ਉਹ ਕਹਿੰਦੇ ਨਹੀਂ, ਮੇਰਾ ਜਿਹੜਾ ਅਸਲੀ ਭਗਤ ਆ ਉਹ ਨਹੀਂ ਗਿਰਦਾ, ਜਿਹੜਾ ਮਾਇਆ ਨੂੰ ਤਰ ਗਿਆ ਉਹ ਨਹੀਂ ਗਿਰਦਾ, ਮਾਇਆ ਨੂੰ ਸਮਝ ਗਿਆ ਉਹ ਨਹੀਂ ਗਿਰਦਾ, ਗਿਰਦੇ ਉਹੀ ਨੇ ਜਿਨ੍ਹਾਂ ਨੂੰ ਮਾਇਆ ਨੂੰ ਸਮਝਿਆ ਨਹੀਂ ਹੈ। ਉਸ ਵੇਲੇ ਕਬੀਰ ਸਾਹਿਬ ਕਹਿਣ ਲੱਗੇ ਕਮਾਲਿਆ ਛੁਰੀ ਲਿਆ ਜਲਦੀ, ਖੁਸ਼ ਹੋ ਗਈ ਬਈ ਇਹ ਤਾਂ ਲੱਗਿਆ ਕੱਟਣ। ਕਬੀਰ ਸਾਹਿਬ ਬਾਹਰ ਨਿਕਲਿਆ ਹੈ, ਲਿਆ ਕੇ ਜਦ ਉਸਨੂੰ ਪਤਾ ਲੱਗਿਆ ਵੀ ਇਹ ਤਾਂ ਮੈਨੂੰ ਇਹ ਕੱਟਣਗੇ, ਨੱਠ ਗਈ ਜਦੇ, ਸਾਧੂ ਸੰਤ ਸਾਰੇ ਹੈਰਾਨ ਹੋ ਗਏ ਬਈ ਕਬੀਰ ਜੀ ਨੇ ਨਿਰਾਦਰ ਕਰਿਆ, ਛੁਰੀ ਮੰਗਾ ਕੇ ਡਰਾਈ ਆਏ। ਕਹਿੰਦੇ ਭਗਤ ਜੀ ਉਹ ਜਿਹੜਾ ਉਲਝਿਆ ਹੋਇਆ ਤਾਣਾ ਸੀ ਸਾਡੇ ਬੈਠੇ ਤੁਸੀਂ ਬੜੀ ਖੁਸ਼ੀ ਨਾਲ ਲੈ ਲਿਆ, ਇਹ ਬੀਬੀ ਆਈ ਹੈ ਤੁਸੀਂ ਦੂਰੋਂ ਹੀ ਨਠਾਤੀ ਵੀ ਨਠਾਓ ਨਠਾਓ ਇਹਨੂੰ ਫੜੋ ਫੜੋ, ਇਹ ਕਾਰਨ ਕੀ ਹੈ? ਕਹਿੰਦੇ ਸੰਤੋ ਮਾਇਆ ਸੀ ਇਹ, ਭੁਲਾਉਣ ਵਾਸਤੇ ਆਈ ਸੀ। ਕਹਿੰਦੇ ਮਹਾਰਾਜ ਫਿਰ ਇੱਕ ਹੋਰ ਗੱਲ ਦੇਖੀ ਹੈ, ਇਹਦੇ ਕੇਸ ਮੂਹਰਿਓਂ ਵੀ ਘਸੇ ਹੋਏ ਨੇ, ਪਿੱਛਿਓਂ ਵੀ ਘਸੇ ਹੋਏ ਨੇ। ਕਹਿੰਦੇ ਉਹ ਗੱਲ ਇਹ ਤੇ ਪੁੱਛ ਲਓ, ਜਾਓ ਹਾਕ ਮਾਰ ਲਓ, ਬੁਲਾ ਲਓ। ਚਲੋ ਹਾਕ ਮਾਰ ਕੇ ਬੁਲਾ ਲਿਆ। ਕਬੀਰ ਸਾਹਿਬ ਕਹਿਣ ਲੱਗੇ ਸੱਚ ਸੱਚ ਦੱਸ ਤੂੰ ਕੌਣ ਹੈ? ਕਹਿੰਦੀ ਮੈਂ ਮਾਇਆ। ਕਹਿੰਦੇ ਆ ਸਾਧੂ ਜਨ ਪੁੱਛਦੇ ਨੇ ਵੀ ਤੇਰੇ ਮੂਹਰਿਓਂ ਵੀ ਕੇਸ ਘਸੇ ਹੋਏ ਨੇ ਮੱਥੇ ਤੋਂ ਅਤੇ ਗਿੱਚੀ 'ਚੋਂ ਵੀ ਘਸੇ ਹੋਏ ਨੇ, ਇਹ ਕੀ ਗੱਲ? ਕਹਿਣ ਲੱਗੀ ਹੈ ਤਾਂ ਮੈਂ ਸਾਧੂਆਂ ਨੂੰ ਮੱਥੇ ਟੇਕਦੀ ਹਾਂ ਵੀ ਮੈਨੂੰ ਅੰਗੀਕਾਰ ਕਰ ਲਓ, ਉਹ ਕਰਦੇ ਨਹੀਂ, ਇਹ ਮੱਥੇ ਟੇਕਦੀ ਦੇ ਘਸ ਗਏ, ਉਹ ਜਿਹੜੇ ਪਿਛਲੇ ਨੇ ਜਿਹੜੇ ਮਨਮੁੱਖ ਬੰਦੇ ਆ ਮੇਰੇ ਪਿੱਛੇ ਦੌੜਦੇ ਨੇ, ਮੈਂ ਡਾਹ ਨਹੀਂ ਦਿੰਦੀ, ਇਹਨਾਂ ਨੇ ਫੜ ਕੇ ਮੇਰੇ ਵਾਲ ਪੱਟੀ ਜਾਂਦੇ ਨੇ। ਕਹਿੰਦੇ ਕੋਈ ਵੱਡੀ ਬਾਤ ਕਹਿਤੀ ਇਹਨੇ, ਬੜੀ ਫਿਲਾਸਫੀ ਹੈ ਇਸ ਗੱਲ ਦੇ ਅੰਦਰ। ਕਹਿਣ ਲੱਗੇ ਕੋਈ ਕੌਤਕ ਤਾਂ ਦਿਖਾ ਲਾ ਆਪਣਾ, ਕਹੀਂ ਦਿਖਾ ਦੇਣੀ ਆ, ਜੰਗਲ ਚਲੋ। ਜੰਗਲ ਚਲੇ ਗਏ, ਇੱਕ ਥਾਂ ਉੱਤੇ ਸਾਧੂ ਬਿਠਾਲ 'ਤੇ ਵੀ ਬੈਠੇ ਰਹੋ, ਤੁਸੀਂ ਤਮਾਸ਼ਾ ਦੇਖਿਓ। 4 ਮਿੱਤਰ ਤੁਰੇ ਆਉਂਦੇ ਨੇ ਇਕੱਠੇ ਕਿਸੇ ਥਾਂ ਸਫ਼ਰ ਕਰਨਾ, 4 ਦੋਸਤ ਨੇ, ਚਾਰਾਂ ਦਾ ਹੀ ਬੜਾ ਪਿਆਰ ਹੈ। ਕਹਿੰਦੇ ਦੇਖੋ ਇਹ 4 ਪਿਆਰ ਵਾਲੇ ਬੰਦੇ ਆ ਰਹੇ ਨੇ ਅਤੇ ਮੈਂ ਜਿੱਥੇ ਵੜ ਜਾਵਾਂ ਪਿਆਰ ਤੋੜ ਦੇਣੀ ਆ, ਨਾ ਮੈਂ ਪਿਓ ਦਾ ਪੁੱਤ ਦਾ ਪਿਆਰ ਰਹਿਣ ਦੇਵਾਂ, ਨਾ ਮੈਂ ਘਰ ਵਾਲੇ ਦਾ ਇਸਤਰੀ ਨਾਲ ਪਿਆਰ ਰਹਿਣ ਦੇਵਾਂ, ਨਾ ਮੈਂ ਭਰਾਵਾਂ ਦਾ ਰਹਿਣ ਦੇਵਾਂ, ਨਾ ਮੈਂ ਸੋਸਾਇਟੀ ਦਾ, ਮੈਂ ਜਿੱਥੇ ਵੜ ਜਾਵਾਂ ਉੱਥੇ ਤਬਾਹੀ ਮਚਾ ਦੇਣੀ। ਆਹ ਹੁਣੇ ਦੇਖ ਲਓ ਮੇਰਾ ਕੌਤਕ, ਚਲੀ ਗਈ ਜਾ ਕੇ ਥੈਲੀ ਬਣ ਕੇ ਪੈ ਗਈ, ਸੋਨੇ ਦੀ ਮੋਹਰਾਂ ਦੀ ਥੈਲੀ ਬਣੀ ਹੋਈ ਹੈ। ਇਹ ਚਾਰੇ ਆਏ ਆ ਕੇ ਦੇਖਿਆ ਵੀ ਬੜਾ ਥੈਲੀ ਚੱਕ ਲਈ, ਕਹਿਣ ਲੱਗੇ ਤਾਂ ਬੜਾ ਹੈ ਬਈ ਸੋਨੇ ਦੀਆਂ ਮੋਹਰਾਂ ਨੇ, 1-2 ਕਿਲੋ ਨੇ, ਉਹ ਤਾਂ ਬਹੁਤ ਜ਼ਿਆਦਾ ਨੇ। ਕਹਿੰਦੇ ਆਪਾਂ ਵੰਡ ਲਈਏ, ਨਾਲੇ ਪਾਸੇ ਹੋ ਜੀ। ਉਹ ਥੋੜ੍ਹੀ ਦੂਰ ਪਾਸੇ ਹੋਏ, ਕਹਿਣ ਲੱਗੇ ਵੀ ਵੰਡ ਤਾਂ ਲੈਂਦੇ ਹਾਂ, ਆਪਾਂ ਕੁਝ ਖਾ ਪੀ ਲਈਏ ਪਹਿਲਾਂ, ਇੱਥੇ ਰੱਖ ਜਾਓ, ਨਾਲੇ ਤਾਂ ਜਿਹਨੇ ਆਉਣਾ ਹੋਊਗਾ ਜਿਹਦੀ ਹੋਊਗੀ ਪਤਾ ਲੱਗ ਜੂਗਾ ਉਹਦਾ, ਇੱਥੋਂ ਬੈਠੇ ਨਿਗ੍ਹਾ ਰੱਖਾਂਗੇ। ਤੇ ਫਿਰ ਬੇਫਿਕਰ ਹੋ ਕੇ ਕਰ ਲਾਂਗੇ। ਜੇ ਕਿਸੇ ਦੀ ਗਿਰਗੀ ਹੋਈ ਟੋਲਣ ਤਾਂ ਆਊਗਾ ਹੀ, ਇੱਕ ਪਾਸੇ ਹੋ ਕੇ ਬਹਿ ਜਾਂਦੇ। ਦੋ ਬੰਦੇ ਭੇਜ ਦਿੱਤੇ ਵੀ ਜਾਓ ਤੁਸੀਂ ਰੋਟੀ ਲਿਆਓ, ਅਸੀਂ ਇੱਥੇ ਰਾਖੀ ਕਰਦੇ। ਉਹ ਜਿਹੜੇ ਰੋਟੀ ਲੈਣ ਜਾਂਦੇ ਨੇ ਚੁੱਪ ਕਰੇ ਜਾਂਦੇ ਨੇ, ਬੋਲਦੇ ਨਹੀਂ ਇੱਕ ਦੂਏ ਨਾਲ। ਜਦ ਕਾਫੀ ਦੂਰ ਚਲੇ ਗਏ ਉਹ ਕਹਿੰਦਾ ਕੀ ਤੈਨੂੰ ਸੋਚ ਪਈ ਹੋਈ ਆ, ਤੂੰ ਬੋਲਦਾ ਨਹੀਂ, ਆਪਾਂ ਤਾਂ ਖੁਸ਼ ਹੋਣਾ ਚਾਹੀਦਾ। ਕਹਿੰਦਾ ਕੀ ਸੋਚਦਾ? ਕਹਿੰਦਾ ਮੈਂ ਦੱਸਾਂ ਕੀ ਸੋਚਦਾ, ਬੁਰਾ ਨਾ ਮਨਾਈ, ਦੱਸੀ ਨਾ, ਸੌਂ ਖਾ ਪਹਿਲਾਂ। ਸੌਂ ਸਿਕੰਦਾ ਖਾ ਲਈਆਂ। ਕਹਿੰਦਾ ਮੈਂ ਇਹ ਸੋਚਦਾ ਬਈ ਜੇ ਆਪਾਂ ਦੋਏ ਲੈ ਲਈਏ ਇਹ, ਉਹਨਾਂ ਦੋਹਾਂ ਨੂੰ ਨਾ ਦਈਏ, ਬੜਾ ਧਨ ਹੈ। ਕਹਿੰਦਾ ਅਸੀਂ ਮੈਂ ਸੋਚਦਾ, ਆਪਣੀ ਸੋਚ ਰਲ ਗਈ। ਹੁਣ ਕਹਿੰਦੇ ਵਿਉਂਤ, ਕਹਿੰਦੇ ਵਿਉਂਤ ਬਣਾਉਣੀ ਤਾਂ ਹੁਣ ਸਿਖਾ ਲਈ ਹੋਈ ਆ, ਜਾਂ ਦੋਹਾਂ ਦਾ ਇੱਕ ਮਤਾ ਹੋ ਗਿਆ। ਕਹਿੰਦੇ ਕੀ ਕਰੀਏ? ਕਹਿੰਦਾ ਆਪਾਂ ਤਾਂ ਛਕ ਲਓ ਪ੍ਰਸ਼ਾਦੇ, ਇੱਥੇ ਹੀ ਭੁੱਖ ਦੂਰ ਹੋਜੂ, ਅਤੇ ਉਹਨਾਂ ਦੇ ਵਿੱਚ ਸੰਖੀਆ ਭਾਰੀ। ਅਤੇ ਉਹ ਆਪੇ ਹੀ ਜਦ ਖਾਣਗੇ ਮਰ ਜਾਣਗੇ। ਕਹਿੰਦਾ ਠੀਕ ਹੈ। ਬਾਜ਼ਾਰ 'ਚੋਂ ਲਿਆ, ਲੈ ਕੇ ਜ਼ਹਿਰ ਭਾਰੀ ਉਹਦੇ 'ਚ ਪਾ ਕੇ ਵਾਪਸ ਲੈ ਗਏ। ਉੱਧਰ ਉਹ ਚੁੱਪ ਕਰੇ ਬੈਠੇ ਨੇ, ਦੋਏ ਜਣੇ ਰਾਖੀ ਕਰਦੇ ਨੇ। ਕਹਿੰਦਾ ਕੀ ਗੱਲ, ਕੋਈ ਗੱਲ ਨਹੀਂ ਕਰਦਾ, ਖੁਸ਼ੀ ਹੋਣੀ ਚਾਹੀਦੀ ਹੈ। ਕਹਿੰਦਾ ਕੁਛ ਸੋਚਦਾ। ਕਹਿੰਦਾ ਜੇ ਤੂੰ ਕੀ ਸੋਚਦਾ, ਤੂੰ ਨਹੀਂ ਸੋਚਦਾ? ਕਹਿੰਦਾ ਮੈਂ ਵੀ ਸੋਚਦਾ। ਕਹਿੰਦਾ ਕੀ ਸੋਚਦਾ? ਕਹਿੰਦਾ ਇਹ ਸੋਚਦੇ ਹਾਂ ਵੀ ਆਪਾਂ ਹੀ ਦੋਏ ਵੰਡ ਲਈਏ, ਉਹਨਾਂ ਨੂੰ ਨਾ ਦਈਏ। ਕਹਿੰਦੇ ਫਿਰ ਕਰੀਏ ਕੀ, ਕੋਈ ਜੁਗਤ ਹੈ? ਕਹਿੰਦਾ ਜੁਗਤ ਤਾਂ ਹੈਗੀ, ਤਲਵਾਰਾਂ ਆਪਣੇ ਕੋਲ ਨੇ, ਜਦ ਰੋਟੀਆਂ ਰੱਖਣ ਲੱਗਣਗੇ ਜਦੇ ਗਰਦਣਾ ਵੱਢ ਦਿਓ ਉਹਨਾਂ ਦੀਆਂ, ਬਸ ਛੁੱਟੀ ਹੋ ਜਾਏਗੀ, ਫਿਰ ਆਪਾਂ ਵੰਡ ਲਾਂਗੇ। ਨਦੀ ਕੋਲਦੀ ਜਾਂਦੀ ਹੈ, ਖਿੱਚ ਕੇ ਫਿਰ ਛੁੱਟ ਦਾਂਗੇ। ਵਿਉਂਤ ਪੂਰੀ ਬਣਾ ਲਈ। ਉਹ ਆ ਗਏ ਜਦ ਰੋਟੀਆਂ ਰੱਖਣ ਲੱਗੇ, ਤਲਵਾਰਾਂ ਕੱਢੀਆਂ ਹੋਈਆਂ ਸੀ, ਜਦੇ ਗਰਦਣਾ ਵੱਢਤੀਆਂ, ਧੂ ਕੇ ਸੁੱਟ ਆਏ ਅਤੇ ਕਹਿੰਦੇ ਰੋਟੀ ਖਾ ਲਈਏ। ਜਦੋਂ ਰੋਟੀ ਖਾਈ ਤਾਂ ਉਹਦੇ ਜ਼ਹਿਰ ਪਾਈ ਹੋਈ ਸੀ, ਉਹ ਵੀ ਮਰ ਗਏ, ਚਾਰੇ ਹੀ ਮਰ ਗਏ। ਕਹਿੰਦੀ ਐਂ ਲੜਦੀਆਂ, ਮੈਂ ਭਗਤਾਂ ਨੂੰ ਕਹਿਣ ਲੱਗੀ, ਦੇਖਿਆ ਸੰਤੋ ਮਨਮੁੱਖਾਂ ਦੇ ਐਂ ਲੜਦੀਆਂ, ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਮਾਇਆ ਮਮਤਾ ਮੋਹਣੀ, ਜਿਨ ਬਿਨਦੰਤਾ ਜਗ ਖਾਇਆ, ਮਨਮੁੱਖ ਖਾਧੇ ਗੁਰਮੁਖ ਉਧਰੇ, ਜਿਨ ਸੱਚ ਨਾਮ ਚਿਤ ਲਾਇਆ, ਬਿਨ ਆਵੈ ਜਗ ਕਮਲਾ ਫਿਰੈ ਗੁਰਮੁਖ ਨਜ਼ਰੀ ਆਇਆ। ਬਗੈਰ ਨਾਮ ਤੋਂ ਸਾਰਾ ਹੀ ਸੰਸਾਰ ਕਮਲਿਆਂ ਦਾ ਤੁਰਿਆ ਫਿਰਦਾ, ਗੁਰਮੁਖਾਂ ਨੂੰ ਨਜ਼ਰ ਆ ਜਾ। ਸੋ ਇਹ ਦੂਜਾ ਕੰਮ ਕੀ ਕਰਦੀ ਹੈ? ਇਨ ਮਾਇਆ ਜਗਦੀਸ਼ ਗਸਾਈ, ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਕੋਲ ਰਹਿੰਦੇ ਵਾਹਿਗੁਰੂ ਨੂੰ ਭੁਲਾ ਦਿੰਦੀ ਹੈ, ਬੰਦੇ ਨੂੰ ਭੁਲਾ ਦਿੰਦੀ ਹੈ। ਦੇਖੋ ਅਜੀਬ ਗੱਲ, ਤੁਸੀਂ ਅਤੇ ਮੈਂ ਸਾਰੇ ਭੁੱਲੇ ਹੋਏ ਹਾਂ, ਸਾਨੂੰ ਨਹੀਂ ਪਤਾ ਅਸੀਂ ਕੌਣ। ਸੰਤ ਹਾਕਾਂ ਮਾਰ ਮਾਰ ਦੱਸੀ ਜਾਂਦੇ ਨੇ ਤੂੰ ਕੌਣ ਹੈ, ਨਹੀਂ ਅਸੀਂ ਬਣਦੇ ਕਿਉਂਕਿ ਭੁਲਾਏ ਹੋਏ ਹਾਂ ਮਾਇਆ ਨੂੰ। ਇੱਕ ਵਾਰੀ ਬਚਨ ਹੋ ਰਿਹਾ ਸੀ, ਕ੍ਰਿਸ਼ਨ ਮਹਾਰਾਜ ਦੇ ਮੁਖ ਤੋਂ ਸਹਿਜ ਸੁਭਾਅ ਨਿਕਲ ਗਿਆ। ਕਹਿੰਦੇ ਅਰਜਨ, ਇਹ ਜਿਹੜੀ ਮੇਰੀ ਤਿਰਗੁਣੀ ਮਾਇਆ, ਮੈਂ ਇਹਦੇ ਉੱਲੇ ਰਹਿਣਾ, ਇਹਨੇ ਸਾਰੇ ਸੰਸਾਰ ਨੂੰ ਭੁਲਾਇਆ ਹੋਇਆ। ਕਹਿੰਦੇ ਮੈਨੂੰ ਤਾਂ ਭੁਲਾਉਣਾ ਹੀ ਸੀ, ਇਹਨੇ ਆਪਣੇ ਆਪ ਉਸ ਨੂੰ ਵੀ ਭੁਲਾਇਆ ਹੋਇਆ। ਕਹਿੰਦਾ ਮਹਾਰਾਜ, ਆਪਣੇ ਆਪ ਨੂੰ ਵੀ ਕੋਈ ਭੁੱਲ ਜਾਂਦਾ? ਕਹਿੰਦੇ ਹਾਂ, ਮਾਇਆ ਐਸੀ ਪ੍ਰਬਲ ਹੈ ਕਿ ਬੰਦਾ ਆਪਣੇ ਆਪ ਨੂੰ ਵੀ ਭੁੱਲ ਜਾਂਦਾ, ਮੈਂ ਕੌਣ। ਕਹਿੰਦੇ ਮੈਂ ਨਹੀਂ ਮਹਾਰਾਜ ਭੁੱਲ ਸਕਦਾ, ਮੈਨੂੰ ਦਿਖਾਓ ਮਾਇਆ ਦਾ ਕਿੰਨਾ ਕੁ ਜ਼ੋਰ ਹੈ। ਕਹਿੰਦੇ ਅਰਜਨ, ਤੂੰ ਤਾਂ ਇੰਨਾ ਭੁੱਲ ਜਾਏਗਾ, ਮੈਨੂੰ ਵੀ ਗਾਲਾਂ ਕੱਢੇਗਾ। ਕਹਿੰਦਾ ਮਹਾਰਾਜ, ਇਹ ਕਦੇ ਹੋ ਸਕਦੀ ਹੈ? ਬਾਰ ਬਾਰ ਬੇਨਤੀਆਂ ਕਰਦਾ, ਮੈਨੂੰ ਮਾਇਆ ਦਿਖਾ ਦਿਓ। ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਏ, ਤਿੰਨ ਦਿਨ ਲੰਘ ਗਏ। ਇੱਕ ਦਿਨ ਕ੍ਰਿਸ਼ਨ ਮਹਾਰਾਜ ਨੇ ਕਿਹਾ ਵੀ ਚੱਲ ਦਿਖਾਏ ਦਿੰਦੇ ਹਾਂ ਇਹਨੂੰ। ਸਮਰੱਥ ਪੁਰਸ਼ ਸੀਗੇ, 16 ਕਲਾਂ ਸੰਪੂਰਨ ਅਵਤਾਰ ਸੀ। ਬਾਹਰ ਜੰਗਲ ਚਲੇ ਗਏ, ਰਥ 'ਚੋਂ ਉਤਰੇ ਆਏ, ਦਾਤਣ ਹੱਥ ਵਿੱਚ ਹੈ। ਕਹਿਣ ਲੱਗੇ ਅਰਜਨ, ਉਹ ਪਾਣੀ ਲਿਆ ਨਾਲੇ। ਕਹਿਣ ਲੱਗੇ, ਲੈ ਮੈਂ ਤੇਰੇ 'ਤੇ ਮਾਇਆ ਪਾ ਦੇਣੀ ਆ, ਹੁਣ ਹੁਸ਼ਿਆਰ ਨਹੀਂ। ਕਹਿੰਦਾ ਮੈਂ ਨਹੀਂ ਭੁੱਲਦਾ ਮਹਾਰਾਜ, ਕਿੰਨੀ ਉਹ ਮਾਇਆ ਪਾ। ਕਹਿੰਦੇ ਮੈਨੂੰ ਵੀ ਭੁੱਲ ਜਾਏਗਾ, ਆਪਣੇ ਆਪ ਨੂੰ ਵੀ ਭੁੱਲ ਜਾਏਗਾ। ਕਹਿੰਦੇ ਜਾਂ ਪਾਣੀ ਲਿਆ, ਪਾਣੀ 'ਚ ਇੱਕ ਪੈਰ ਰੱਖ ਲਿਆ ਅਤੇ ਥੋੜ੍ਹਾ ਜਿਹਾ ਗਾਂ ਹੋ ਕੇ ਗੜਵੀ ਭਰਨ ਲੱਗਿਆ ਵੀ ਸੋਹਣਾ ਪਾਣੀ ਲੈ ਜਾਂ, ਕੰਢੇ ਦਾ ਨਾਂ ਲਵਾਂ। ਅਤੇ ਜਦ ਗੜਵੀ ਭਰਨ ਵਾਸਤੇ ਝੁਕਿਆ, ਮਾਇਆ ਪੈ ਗਈ ਉਹ 'ਤੇ। ਕੀ ਦੇਖਦਾ, ਸਮਾਂ ਹੀ ਬਦਲ ਗਿਆ ਸਾਰਾ। ਨਾ ਉਹ ਜੰਗਲ ਰਿਹਾ, ਨਾ ਉਹ ਸਰੋਵਰ ਰਿਹਾ, ਨਾ ਕ੍ਰਿਸ਼ਨ ਮਹਾਰਾਜ ਰਹੇ। ਯਾਦ ਹੈ ਵੀ ਕ੍ਰਿਸ਼ਨ ਮਹਾਰਾਜ ਨੂੰ ਮੈਂ ਪਾਣੀ ਲੈ ਕੇ ਜਾਣਾ ਸੀ, ਲੇਕਿਨ ਸਰੋਵਰ ਹੈ ਨਹੀਂ, ਖੁਸ਼ਕੀ ਤੇ ਖੜਾ ਹੈ। ਤੇ ਉਸ ਵੇਲੇ ਆਵਾਜ਼ਾਂ ਦੇਣ ਲੱਗ ਗਿਆ, ਮਹਾਰਾਜ ਤੁਸੀਂ ਕਿੱਥੇ ਹੋ, ਤੁਸੀਂ ਕਿੱਥੇ ਹੋ? ਉਧਰੋਂ ਸ਼ੇਰ ਆ ਗਿਆ, ਹੱਥ 'ਚ ਕੋਈ ਕਮਾਨ ਨਹੀਂ, ਕੁਛ ਨਹੀਂ ਹੈ। ਨੱਠ ਲਿਆ, ਨੱਠ ਕੇ ਦਰਖਤ 'ਤੇ ਚੜ ਗਿਆ। ਉਹ ਸ਼ੇਰ ਹੇਠਾਂ ਮੂੰਹ ਅੱਡੀ ਦਾੜੀ ਜਾਂਦਾ, ਉਹ ਪਰੇ ਜਾਂਦਾ, ਫਿਰ ਅੱਗੇ ਹੋ ਜਾਂਦਾ। ਅੱਗੇ ਇੱਕ ਅਜਦਾ ਆ ਗਿਆ, ਵੱਡਾ ਵੱਡੀ ਸਰਾਲ ਆ ਗਈ, ਡਰ ਗਿਆ ਉਹ ਤੇ। ਚੀਤੇ ਫਿਰਦੇ ਨੇ, ਹੋਰ ਸੱਪ ਫਿਰਦੇ ਹੈ। ਤਿੰਨ ਦਿਨ ਤਿੰਨ ਰਾਤਾਂ ਉਸ ਜੰਗਲ 'ਚ ਕਦੇ ਦਰਖਤ 'ਤੇ ਚੜ ਕੇ ਕੱਟਦਾ, ਕਦੇ ਦੌੜ 'ਚ ਕੇ ਜਾਂਦਾ, ਅਖੀਰ ਤਿੰਨ ਦਿਨ ਤੋਂ ਬਾਅਦ ਬਾਹਰ ਨਿਕਲਦਾ ਹੈ। ਬਾਹਰ ਨਿਕਲਿਆ, ਹਾਕਾ ਮਾਰਦਾ ਜਾਂਦਾ, ਹੇ ਪ੍ਰਭੂ ਤੁਸੀਂ ਕਿੱਥੇ ਚਲੇ ਗਏ? ਭੁੱਲਿਆ ਨਹੀਂ ਅਜੇ ਤੱਕ। ਇਹਨੇ ਨੂੰ ਕੋਈ ਬੰਦਾ ਆਇਆ ਸਿਆਣਾ, ਕਹਿਣ ਲੱਗਿਆ ਪਰਦੇਸੀਆ, ਤੂੰ ਕਿਹਨੂੰ ਆਵਾਜ਼ਾਂ ਮਾਰਦਾ? ਕਹਿੰਦਾ ਮੈਂ ਕ੍ਰਿਸ਼ਨ ਮਹਾਰਾਜ ਨੂੰ ਮਾਰਨਾ। ਕਹਿੰਦੇ ਕੀ ਗੱਲ? ਕਹਿੰਦਾ ਮੇਰੇ ਨਾਲ ਹੁਣੇ ਹੀ ਸੀਗੇ, ਥੋੜ੍ਹੀ ਦੇਰ ਪਹਿਲਾਂ, ਤਿੰਨ ਦਿਨ ਪਹਿਲਾਂ, ਪਤਾ ਨਹੀਂ ਕਿੱਥੇ ਚਲੇ ਗਏ, ਕਿਹੜਾ ਜੰਗਲ ਹੈ ਮੈਨੂੰ ਕੁਛ ਨਹੀਂ ਪਤਾ ਲੱਗ। ਉਹ ਕਹਿੰਦੇ ਮੈਂ ਤੈਨੂੰ ਇੱਕ ਗੱਲ ਕਹਾਂ, ਗੁੱਸਾ ਤਾਂ ਨਹੀਂ ਕਰੇਗਾ? ਕਹਿੰਦਾ ਕਹਿ। ਕਹਿੰਦੇ ਮੈਨੂੰ ਐਂ ਲੱਗਦਾ ਜਿਵੇਂ ਤੂੰ ਪਾਗਲਖਾਨਿਓਂ ਨੱਠ ਕੇ ਆਇਆ ਹੁੰਦਾ, ਤੇਰਾ ਦਿਮਾਗ ਹਿੱਲਿਆ ਹੋਇਆ। ਕਹਿੰਦਾ ਕਿਉਂ? ਕਹਿੰਦਾ 300 ਸਾਲ ਹੋ ਗਏ ਕ੍ਰਿਸ਼ਨ ਨੂੰ ਅਤੇ ਅਰਜਨ ਨੂੰ। ਕਹਿੰਦਾ ਅਰਜਨ ਤਾਂ ਮੈਂ ਹਾਂ। ਕਹਿੰਦਾ ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਕਮਲਾ ਹੋਇਆ। 300 ਸਾਲ ਹੋ ਗਏ, ਕ੍ਰਿਸ਼ਨ ਮਹਾਰਾਜ ਵੀ ਸਰੀਰ ਛੱਡ ਗਏ, ਬਦਕ ਨੇ ਬਾਣ ਮਾਰਿਆ ਸੀ ਉਹਨਾਂ ਦੇ, ਅਤੇ ਅਰਜਨ ਭੀਮ ਨਕੁਲ ਸਹਿਦੇਵ ਅਤੇ ਯੁਧਿਸ਼ਠਰ ਪਹਾੜਾਂ 'ਚ ਜਾ ਕੇ ਸਰੀਰ ਛੱਡ ਗਏ, ਬਰਫਾਂ 'ਚ ਗਲ ਗਏ, ਉਹਨਾਂ ਦੀ ਕੋਈ ਉੱਗ ਸੁੱਗ ਨਹੀਂ ਅੱਜ ਤਾਈਂ ਮਿਲੀ। ਤੂੰ ਕਿਹੜੀਆਂ ਗੱਲਾਂ ਕਰਦਾ? ਜੇ ਐਤਵਾਰ ਨਹੀਂ ਆਉਂਦਾ ਤਾਂ ਸਾਡਾ ਜਿਹੜਾ ਰਾਜਾ ਹੈ ਉਹ ਕ੍ਰਿਸ਼ਨ ਭਗਤ ਹੈ, ਉਹਨੇ ਆਪਣੀ ਧਰਮਸ਼ਾਲਾ ਦੇ ਵਿੱਚ ਮਹਾਂਭਾਰਤ ਦੀ ਕਥਾ ਖੋਲ੍ਹੀ ਹੋਈ ਹੈ, ਉਹ ਵੇਦ ਵਿਆਸ ਨੇ ਲਿਖੀ ਸੀ, ਉਹਦਾ ਪੁਰਬ ਚੱਲਦਾ, ਚੱਲ ਤੈਨੂੰ ਸੁਣਾ ਦਿੰਦਾ। ਨਾਲ ਚਲਿਆ ਗਿਆ, ਬੈਠ ਗਿਆ, ਅਤੇ ਉੱਥੇ ਕਥਾ ਹੁੰਦੀ ਹੈ। ਜੋ ਕੁਛ ਦੱਸਿਆ ਸੀ ਸਾਰੀਆਂ ਗੱਲਾਂ ਦੱਸ ਕੇ ਕਹਿਣ ਲੱਗੇ, ਉਹ ਤਾਂ ਬਰਫਾਂ 'ਚ ਗਲ ਗਏ, ਅਤੇ ਉਹਨਾਂ ਦਾ ਲੜਕਾ ਜਿਹੜਾ ਪ੍ਰੀਛਿਤ ਸੀ, ਉਹਨੇ ਪ੍ਰੀਛਿਤਗੜ੍ਹ ਨੂੰ ਰਾਜਧਾਨੀ ਬਣਾ ਕੇ ਮੇਰਠ ਕੋਲ ਰਾਜ ਕਰਿਆ, ਅਤੇ ਉਹ ਸੱਪ ਲੜਨ ਨਾਲ ਮਰ ਗਿਆ। ਉਹਦਾ ਮੁੰਡਾ ਜਨਮੇਜਾ ਰਾਜ ਕਰਦਾ ਸੀ, ਅਤੇ ਉਹ ਕੋਹੜੀ ਹੋ ਕੇ ਮਰ ਗਿਆ। ਹੁਣ ਉਹਦਾ ਪੋਤਾ ਰਾਜ ਕਰ ਰਿਹਾ, ਪੋਤਾ ਪ੍ਰੀਸ਼ਦ ਦਾ। ਕਹਿਣ ਲੱਗਿਆ ਇਹ ਤਾਂ ਕਹਾਣੀ ਚੱਲਦੀ ਹੈ। ਕਹਿੰਦਾ ਦੇਖ ਲਿਆ, ਸੁਣ ਲਿਆ? ਕਹਿੰਦਾ ਮੈਨੂੰ ਯਕੀਨ ਜਿਹਾ ਨਹੀਂ ਆਉਂਦਾ। ਕਹਿੰਦਾ ਤਾਂ ਹੀ ਤਾਂ ਮੈਂ ਤੈਨੂੰ ਕਿਹਾ ਵੀ ਤੂੰ ਕਮਲਾ ਹੋ ਗਿਆ। ਦੇਖ ਇੱਥੇ ਅਰਜਨ ਦਾ ਨਾਂ ਕਹੀਂ, ਪਰਦੇਸੀ ਨਾਂ ਤੇਰਾ ਵਧੀਆ, ਰਾਜੇ ਨੂੰ ਮਿਲਦਾ ਕੋਈ ਜਵਾਨ ਲੱਗਦਾ, ਤੈਨੂੰ ਰੱਖ ਲੂ ਫੌਜ 'ਚ। ਰਾਜੇ ਕੋਲ ਚਲਿਆ ਗਿਆ, ਕਹਿਣ ਲੱਗਿਆ ਤੇਰਾ ਕੀ ਨਾਮ ਹੈ? ਕਹਿੰਦਾ ਮੇਰਾ ਨਾਮ ਹੈ ਪਰਦੇਸੀ। ਕਹਿੰਦੇ ਕੋਈ ਕਰਤੱਬ ਆਉਂਦਾ? ਕਹਿੰਦਾ ਮੈਨੂੰ ਕਮਾਨ, ਤੀਰ ਕਮਾਨ ਦਾ ਕਰਤੱਬ ਆਉਂਦਾ, ਬਹੁਤ ਜ਼ਬਰਦਸਤ। ਚਲਵਾ ਕੇ ਦੇਖੇ, ਰਾਜਾ ਖੁਸ਼ ਹੋ ਗਿਆ, ਬਖਸ਼ੀ ਬਣਾ ਦਿੱਤਾ ਫੌਜ ਦਾ। ਸਾਲ ਦੋ ਸਾਲ ਤੋਂ ਬਾਅਦ ਆਪਣੀ ਲੜਕੀ ਵਿਆਹ ਦਿੱਤੀ, ਅਤੇ ਇੰਨਾ ਜ਼ਿਆਦਾ ਵਿਕਾਰਾਂ 'ਚ ਫਸਿਆ, ਨਾ ਕੋਈ ਸੰਧਿਆ, ਨਾ ਕੋਈ ਤਰਪਣ, ਨਾ ਕੋਈ ਗਾਇਤਰੀ, ਨਾ ਕੋਈ ਪੂਜਾ, ਨਾ ਕੋਈ ਪਾਠ, ਇੰਨਾ ਨਾਸਤਕ ਹੋਇਆ। ਜੇ ਕੋਈ ਕ੍ਰਿਸ਼ਨ ਦਾ ਨਾਂ ਲੈਂਦਾ ਵੱਢ ਗਾਣਿਆਂ ਮੰਗਣ ਪੈਂਦਾ। ਵਿਸ਼ੇ ਵਿਕਾਰਾਂ 'ਚ ਜ਼ਿੰਦਗੀ ਬਿਤਾਉਣੀ ਸ਼ੁਰੂ ਕਰ ਦਿੱਤੀ, ਭੁੱਲ ਗਿਆ ਰਾਮ ਨੂੰ, ਭੁੱਲ ਗਿਆ ਸੁਭ ਆਚਰਨ ਨੂੰ, ਮਾੜਾ ਆਚਰਨ ਹੋ ਗਿਆ, ਦਿਨ ਰਾਤ ਵਿਸ਼ੇ ਵਿਕਾਰਾਂ 'ਚ ਪਿਆ ਰਹਿੰਦਾ। ਬੜਾ ਸਮਾਂ ਲੰਘ ਗਿਆ, ਸਮਾਂ ਲੰਘਣ ਤੋਂ ਬਾਅਦ ਉਹਦੀ ਘਰਵਾਲੀ ਚੜ੍ਹਾਈ ਕਰ ਗਈ। ਚੜ੍ਹਾਈ ਕਰੀ ਤਾਂ ਬਹੁਤ ਰੋਣ ਲੱਗ ਗਿਆ, ਕਹਿੰਦਾ ਮੈਂ ਨਹੀਂ ਜਿਉਣਾ। ਰਾਜਾ ਵੀ ਕਹਿੰਦਾ ਵੀ ਪਰਦੇਸੀ ਕੋਈ ਗੱਲ ਨਹੀਂ, ਠੀਕ ਹੈ, ਚੜ੍ਹਾਈ ਕਰ ਗਈ, ਤੂੰ ਕਾਹਨੂੰ ਮਰਦਾ? ਕਹਿੰਦਾ ਮੈਂ ਤਾਂ ਨਾਲ ਇਹਦੇ ਸਤੀ ਹੋਣਾ, ਚਿਖਾ ਤੇ ਨਾਲ ਚੱਲਣਾ। ਦੁਨੀਆ ਸਮਝਾ ਰਹੀ ਹੈ ਨਹੀਂ ਸਮਝਦਾ। ਅਖੀਰ ਕ੍ਰਿਸ਼ਨ ਮਹਾਰਾਜ ਨੇ ਉਦੋਂ ਨੂੰ ਭੇਜਿਆ ਵੀ ਜਾ, ਅਰਜਨ ਮੰਨਦਾ ਨਹੀਂ ਗੱਲ, ਉਹਨੂੰ ਯਾਦ ਕਰਾ ਵੀ ਤੂੰ ਅਰਜਨ ਹੈ, ਤੂੰ ਅਰਜਨ ਹੈ, ਵਾਰ ਵਾਰ ਯਾਦ ਕਰਾ ਵੀ ਮੈਨੂੰ ਕ੍ਰਿਸ਼ਨ ਨੇ ਭੇਜਿਆ। ਉੱਥੇ ਚਲਿਆ ਜਾਂਦਾ, ਜਾ ਕੇ ਉਹਨੂੰ ਯਾਦ ਕਰਾਉਂਦਾ, ਕਹਿੰਦਾ ਅਰਜਨ ਤੂੰ ਇੰਨੇ ਮੋਹ ਮਾਇਆ 'ਚ ਪਿਆ, ਇਹ ਤਾਂ ਤੇਰੇ 'ਤੇ ਮਾਇਆ ਪਾਈ ਹੋਈ ਹੈ ਪ੍ਰਭੂ ਨੇ। ਕਹਿੰਦਾ ਕਿਹੜਾ ਅਰਜਨ? ਖਬਰਦਾਰ ਜੇ ਮੈਨੂੰ ਅਰਜਨ ਕਿਹਾ, ਤੂੰ ਕੌਣ ਹੈ? ਕਹਿੰਦੇ ਮੈਂ ਉਦੋਂ। ਕਹਿੰਦਾ ਵਾਹ ਬਈ ਵਾਹ, ਤੂੰ ਵੀ ਪਾਗਲੇ ਬੰਦਾ ਹੈ ਕੋਈ, ਉਦੋਂ ਨੂੰ ਤਾਂ 300 ਸਾਲ ਹੋ ਗਏ ਹੋ ਗਏ। ਅਖੀਰ ਜਦ ਨਹੀਂ ਮੰਨਦਾ ਕ੍ਰਿਸ਼ਨ ਮਹਾਰਾਜ ਆ ਗਏ, ਕਹਿਣ ਲੱਗੇ ਅਰਜਨ ਤੂੰ ਤਾਂ ਭੁੱਲ ਗਿਆ ਆਪਣੇ ਆਪ ਨੂੰ, ਤੈਂ ਮੈਨੂੰ ਹੁਣੇ ਹੀ ਕਿਹਾ ਸੀ ਵੀ ਮੈਂ ਨਹੀਂ ਭੁੱਲਦਾ। ਕਹਿੰਦਾ ਤੁਸੀਂ ਕੌਣ ਹੋ? ਕਹਿੰਦੇ ਮੈਂ ਨੂੰ ਭੁੱਲ ਗਿਆ ਤੂੰ? ਤੂੰ ਅਰਜਨ ਹੈ, ਮੈਂ ਕ੍ਰਿਸ਼ਨ। ਹੱਸਣ ਲੱਗ ਗਿਆ, ਕਹਿੰਦਾ ਮੈਂ ਵੀ ਐਵੇਂ ਹੀ ਕਹਿੰਦਾ ਸੀ ਵੀ ਮੈਂ ਅਰਜਨ ਹਾਂ, ਮੈਨੂੰ ਹੁਣ ਪਤਾ ਲੱਗਿਆ ਮੈਂ ਅਰਜਨ ਹੀ, ਮੈਂ ਤਾਂ ਪਰਦੇਸੀ ਹਾਂ। ਉਹ ਵਾਰ ਵਾਰ ਸਮਝਾਉਂਦੇ ਨੇ, ਸਮਝਦਾ ਹੀ ਨਹੀਂ ਹੈ। ਉਹਦੇ ਬਾਅਦ ਉਹ ਕਹਿਣ ਲੱਗੇ ਚੰਗਾ ਜੇ ਤੈਂ ਜਲਣਾ ਹੈ ਤਾਂ ਐਂ ਕਰ, ਆਹ ਸਾਹਮਣੇ ਸਰੋਵਰ ਹੈ ਇਹਦੇ 'ਚ ਇਸ਼ਨਾਨ ਕਰ ਲੈ। ਇਸ਼ਨਾਨ ਕਰਕੇ ਆ ਗਿਆ, ਕਹਿੰਦੇ ਅਰਜਨ ਅਜੇ ਵੀ ਸਮਝ ਤੂੰ ਅਰਜਨ ਹੈ? ਕਹਿੰਦਾ ਇਹ ਗੱਲ ਭੁੱਲ ਕੇ ਬਿਨਾਂ ਕਿਹੋ ਮੈਨੂੰ ਪਾਗਲ ਬਣਾਉਂਦੇ ਹੋ ਤੁਸੀਂ, ਅਤੇ ਕੋਈ ਭੇਖੀ ਬੰਦਾ ਆ ਗਿਆ ਤੂੰ ਕ੍ਰਿਸ਼ਨ ਬਣਿਆ ਹੋਇਆ? ਕ੍ਰਿਸ਼ਨ ਨੂੰ ਤਾਂ ਇਹਨੂੰ ਚੜ੍ਹਾਈ ਕਰੇ ਨੂੰ 300 ਸਾਲ ਹੋ ਗਿਆ। ਜਦ ਦੇਖਿਆ ਵੀ ਹੁਣ ਨਹੀਂ ਇਹ ਕੁਛ ਮੰਨਦਾ, ਕ੍ਰਿਸ਼ਨ ਮਾਰ ਨੇ ਹਲਕਾ ਜਿਹਾ ਥੱਪੜ ਮਾਰਿਆ ਮੂੰਹ 'ਤੇ, ਮਾਇਆ ਲਾ ਲਈ। ਮਾਇਆ ਲਾਈ ਤਾਂ ਕੀ ਦੇਖਦਾ, ਇੱਕ ਪੈਰ ਟੋ ਪਾਇਆ ਹੋਇਆ ਸਰੋਵਰ 'ਚ ਅਤੇ ਗੜਬੀ ਹੱਥ ਵਿੱਚ ਹੈ। ਉਧਰੋਂ ਆਵਾਜ਼ ਆਈ, ਕਹਿੰਦੇ ਅਰਜਨ ਕੀ ਸੋਚੀ ਜਾਂਦਾ, ਪਾਣੀ ਰਿਹਾ? ਕਹਿਣ ਲੱਗਿਆ ਹੈ ਇਹ ਕੀ ਗੱਲ, ਉਹ ਕਿੱਥੇ ਚਲੀ ਗਈ ਚਿਖਾ, ਕਿੱਥੇ ਮੇਰੇ ਘਰ ਵਾਲੀ ਚਲੀ ਗਈ? ਰੋਈ ਜਾਂਦਾ, ਰੋਣ ਲੱਗ ਗਿਆ। ਕਹਿੰਦੇ ਤੂੰ ਕਿਉਂ ਰੋਂਦਾ ਮੇਰੀ? ਕਹਿੰਦਾ ਘਰ ਵਾਲੀ ਮਰ ਗਈ, ਮੈਂ ਕਿੱਥੇ ਆ ਗਿਆ? ਕਹਿੰਦੇ ਤੇਰੇ ਘਰ ਘੁਰ ਵਾਲੀ ਕੋਈ ਨਹੀਂ ਸੀਗੀ, ਅਤੇ ਤੂੰ ਤਾਂ ਅਰਜਨ ਹੈ, ਅਤੇ ਤੈਂ ਮੈਨੂੰ ਕਿਹਾ ਸੀ ਮੇਰੇ 'ਤੇ ਮਾਇਆ ਪਾਓ, ਮੈਂ ਤੇਰੇ 'ਤੇ ਮਾਇਆ ਪਾਈ ਹੈ। ਟਾਈਮ ਕਿੰਨਾ ਕੁ ਹੋਇਆ? ਇਹ ਤਾਂ ਸਾਰੇ ਅਜੇ 1 ਮਿੰਟ ਲੰਘਿਆ, ਸਾਰੇ 1 ਮਿੰਟ ਦਾ ਤੂੰ ਇੱਥੇ ਖੜਾ, ਤਾਂ ਮੈਂ ਤੈਨੂੰ ਆਵਾਜ਼ ਮਾਰੀ ਹੈ। ਸਮਝ 'ਚ ਨਹੀਂ ਆਉਂਦਾ, ਅਖੀਰ ਆ ਕੇ ਚਰਨਾਂ 'ਤੇ ਢਹਿ ਪਿਆ, ਕਹਿੰਦਾ ਹੇ ਪ੍ਰਭੂ ਐਡੀ ਜ਼ਬਰਦਸਤ ਤੇਰੀ ਮਾਇਆ। ਭਗਵਾਨ ਕਹਿਣ ਲੱਗੇ ਅਰਜਨ ਐਸੇ ਤਰ੍ਹਾਂ ਜਿਵੇਂ ਤੂੰ ਭੁੱਲਿਆ ਨਾ, ਐ ਸੰਸਾਰ ਭੁੱਲਿਆ ਹੋਇਆ ਸਾਰਾ ਹੀ, ਅਤੇ ਸੰਸਾਰ ਭੁੱਲਿਆ ਹੋਇਆ, ਭਗਵਾਨ ਸਭ ਦੇ ਨਾਲ ਰਹਿੰਦਾ, ਵਾਹਿਗੁਰੂ ਸਭ ਨਾਲ ਰਹਿੰਦਾ, ਆਪਣੇ ਆਪ ਨੂੰ ਵੀ ਭੁੱਲ ਗਿਆ, ਸਰੀਰ ਸਮਝੀ ਜਾਂਦਾ ਆਪਣੇ ਆਪ ਨੂੰ। ਬਥੇਰਾ ਮਹਾਂਪੁਰਸ਼ ਕਹਿੰਦੇ ਤੂੰ ਸਰੀਰ ਨਹੀਂ ਹੈ, ਕਹਿੰਦਾ ਮੈਂ ਤਾਂ ਸਰੀਰ ਹਾਂ। ਉਹ ਕਹਿੰਦੇ ਤੇਰਾ ਨਾਮ ਇਹ ਐਵੇਂ ਹੀ ਰੱਖਿਆ ਹੋਇਆ ਸਰੀਰ ਦਾ, ਤੂੰ ਸਰੀਰ ਤੋਂ ਬਾਹਰ ਜੀਵਾਤਮਾ, ਤੂੰ ਸਰੀਰ ਨਹੀਂ, ਸਰੀਰ 'ਚ ਰਹਿਣ ਵਾਲਾ ਕਿਉਂ ਸਰੀਰ ਮੰਨਦਾ? ਕਹਿੰਦਾ ਮੈਂ ਤਾਂ ਹਾਂ ਸਰੀਰ, ਫਲਾਣੇ ਦਾ ਪਿਓ ਹਾਂ, ਫਲਾਣੇ ਦਾ ਪਤੀ ਹਾਂ, ਫਲਾਣੇ ਦਾ ਭਰਾ ਹਾਂ। ਉਹ ਸਮਝਾ ਸਮਝਾ ਕੇ ਹਾਰ ਜਾਂਦੇ ਮਹਾਰਾਜ। ਕਹਿੰਦੇ ਕੀ ਕਰੀਏ ਭਾਈ ਪ੍ਰੇਮੀ, ਉਹ ਮਾਇਆ ਦਾ ਸਰ। ਤੁਮਰੇ ਚਰਨ ਪਸਾਰੇ ਜੀ ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਪਸਾਰੇ ਇਨ ਮਾਇਆ ਜਗਦੀਸ਼ ਗੁਸਾਈ। ਤੁਮਰੇ ਚਰਨ ਤੂਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ। ਪੂਰਾ ਜਿੰਨਾ ਵੀ ਵਾਹਿਗੁਰੂ ਨਾਲ ਪਿਆਰ ਨਹੀਂ ਉੱਠਦਾ ਹਿਰਦੇ ਚੋਂ, ਕਹਿੰਦੇ ਕੀ ਕਰਿਆ ਜਾਵੇ, ਕਿਉਂਕਿ ਮਾਇਆ ਨਾਗਣੀ ਨੇ ਡੰਗ ਮਾਰਤਾ ਅਤੇ ਉਹਦੇ ਨਾਲ ਬੇਹੋਸ਼ ਹੋ ਗਿਆ। ਬੇਹੋਸ਼ ਹੋਏ ਬੰਦੇ ਨੂੰ ਸਮਝਾ ਕੇ ਦੇਖ ਲਓ, ਜੇ ਕਦੇ ਸਮਝਾ। ਸੁਪਨੇ ਵਿੱਚ ਬੰਦਾ ਫਿਰਦਾ ਹੋਵੇ ਉਹਨੂੰ ਸਮਝਾ ਲਓ, ਕਦੇ ਵੀ ਨਹੀਂ ਸਮਝਦਾ, ਉਹਦਾ ਸੁਪਨੇ 'ਚ ਨੀਂਦ ਆਈ ਹੋਈ ਹੈ, ਸੁਪਨੇ 'ਚ ਬੁਰੜਾ ਰਿਹਾ। ਮਹਾਰਾਜ ਕਹਿੰਦੇ ਹਾਲਤ ਕਈ ਜੀ ਹੁੰਦੀ ਹੈ, ਨਰਪਤ ਏਕ ਸੰਘਾਸਨ ਸੋਇਆ, ਸੁਪਨੇ ਪਿਆ ਪੁਖਾਰੀ, ਅਛਤ ਰਾਜ ਵਿਛੜੇ ਦੁੱਖ ਪਾਇਆ, ਸੋਗਤ ਪਈ ਅਮਾਰੀ। ਰਾਜਾ ਸੁਪਨੇ 'ਚ ਸੌਂ ਗਿਆ, ਤਖ਼ਤ 'ਤੇ ਬੈਠਾ ਬੈਠਾ ਸੁਪਨੇ ਦੇ ਵਿੱਚ ਆ ਗਿਆ ਵੀ ਰਾਜ ਖੋ ਲਿਆ, ਬੇਇੱਜ਼ਤ ਕਰਕੇ ਕੱਢਤਾ, ਬੜਾ ਦੁਖੀ ਹੁੰਦਾ ਰਿਹਾ। ਹੁਣ ਉਹਨੂੰ ਪਤਾ ਨਹੀਂ ਵੀ ਰਾਜ ਤਾਂ ਮੇਰੇ ਕੋਲ ਹੈ, ਇਹ ਤਾਂ ਮੈਨੂੰ ਸੁਪਨਾ ਆਇਆ ਹੋਇਆ। ਐਸੇ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਸਾਡਾ ਹਾਲ ਹੈ, ਵਾਹਿਗੁਰੂ ਸਾਡੇ ਨਾਲ ਰਹਿੰਦਾ, ਲੇਕਿਨ ਅਸੀਂ ਤਿੰਨ ਗੁਣਾਂ 'ਚ ਸੌਂ ਗਏ, ਤੇਈ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਪਿਆ। ਤਿੰਨਾਂ ਗੁਣਾਂ 'ਚ ਹੁੰਦਾ ਕੀ ਹੈ, ਚਿੱਤ ਬਿਰਤੀਆਂ ਦਾ ਜਿਹੜਾ ਪ੍ਰਵਾਹ ਹੈ ਉਹ ਤਿਰਗੁਣੀ ਮਾਇਆ ਦੇ ਵਿੱਚ ਜਾ ਕੇ ਫਸ ਜਾਂਦਾ। ਇਹ ਗੱਲ ਸਿਆਣੇ ਸਮਝਣ ਦਾ ਯਤਨ ਕਰਿਓ। ਤਿੰਨ ਗੁਣ ਨੇ, ਪਹਿਲਾਂ ਸਤੋ ਗੁਣ ਹੁੰਦਾ, ਰਜੋ ਗੁਣ ਹੁੰਦਾ, ਤਮੋ ਗੁਣ ਹੁੰਦਾ। ਮਹਾਰਾਜ ਕਹਿੰਦੇ ਤੇਈ ਗੁਣੀ ਸੰਸਾਰ ਭਰਨ ਸੁੱਤਾ, ਸੌਂ ਗਿਆ ਸਾਰਾ ਹੀ ਸੰਸਾਰ। ਸਤੋ ਗੁਣ ਹੁੰਦਾ ਚਿੱਤ ਦੇ ਵਿੱਚ ਉਦਾਰਤਾ, ਆਹ ਵੀ ਮੈਂ ਦੇ ਦੇਵਾਂ, ਆਹ ਵੀ ਦੇ ਦੇਵਾਂ, ਆਹ ਵੀ ਦੇ ਦੇਵਾਂ, ਆਹ ਵੀ ਦੇ ਦੇਵਾਂ, ਲੈਣ ਦਾ ਨਹੀਂ ਹੁੰਦਾ, ਦਿੰਦਾ ਹੀ ਰਹਿੰਦਾ ਹੱਥ ਵਿੱਚੋਂ। ਦੂਸਰਾ ਹੁੰਦਾ ਗੁਣ ਸ਼ਾਂਤੀ, ਤੀਸਰਾ ਹੁੰਦਾ ਵਿਰਾਗ, ਚੌਥਾ ਹੁੰਦਾ ਵਿਚਾਰ, ਪੰਜਵਾਂ ਹੁੰਦੀ ਆ ਪ੍ਰਾਮਤਾ, ਕਿਸੇ ਚੀਜ਼ ਨਾਲ ਮੋਹ ਨਾ ਪਾਉਣਾ, ਟੁੱਟ ਕੇ ਰਹਿਣਾ ਹਰ ਵਾਰ। ਅਤੇ ਪੰਜਵਾਂ ਹੋਇਆ ਕਰਦਾ ਸਤਸੰਗ ਦੇ ਨਾਲ ਪ੍ਰੀਤ, ਛੇਵਾਂ ਹੋਇਆ ਕਰਦਾ ਆਤਮਾ ਦਾ ਚਿੰਤਨ ਕਰਨ ਦਾ ਕੋਸ਼ਿਸ਼ ਕਰਦਾ ਵੀ ਮੈਂ ਆਤਮਾ, ਸੱਤਵਾਂ ਹੋਇਆ ਕਰਦਾ ਹਿਰਦੇ 'ਚੋਂ ਮਾਹ ਹੁੰਦਾ, ਜਿੱਥੇ ਸਤਸੰਗ ਹੋਵੇ ਚੌ ਦੇ ਨਾਲ ਉੱਥੇ ਪਹੁੰਚਦਾ। ਸੱਤ ਮਾਰਗ ਲਈ ਦ੍ਰਿੜਤਾ ਹੁੰਦੀ ਹੈ ਵੀ ਮੈਂ ਸੱਚ ਦੇ ਮਾਰਗ 'ਤੇ ਚੱਲਾਂ। ਪ੍ਰੇਮ ਹੁੰਦਾ ਬਰਮ ਵਿੱਚ ਲੀਨ ਹੋਣ ਦੀ ਉਤੇਜਨਾ ਹੁੰਦੀ ਹੈ, ਇਹ ਜਦੋਂ ਬਿਰਤੀਆਂ ਦਾ ਪ੍ਰਵਾਹ ਹੋਵੇ ਉਹਨੂੰ ਸਤੋ ਗੁਣ ਪ੍ਰਵਾਹ ਕਹਿੰਦੇ ਨੇ, ਵੀ ਸਤੋ ਗੁਣ ਬਿਰਤੀ ਚੱਲ ਰਹੀ। ਜਦ ਰਜੋ ਗੁਣ ਬਿਰਤੀ ਚੱਲਦੀ ਹੁੰਦੀ ਆ ਉਸ ਵੇਲੇ ਰਾਗ ਅਟੈਚਮੈਂਟ ਹੁੰਦੀ ਹੈ, ਪਕੜ ਹੋਣੀ ਸ਼ੁਰੂ ਹੋ ਜਾਂਦੀ ਆ ਚੀਜ਼ਾਂ ਨੂੰ, ਦੁਆਇਕ ਹੋ ਜਾਂਦੀ ਹੈ। ਜਿਹੜੇ ਕੋਈ ਗੱਲ ਗਲਤ ਕਰ ਦੇਣ ਉਹ ਫਿਰ ਚੰਗੇ ਨਹੀਂ ਲੱਗਦੇ, ਉਹਨਾਂ ਦੇ ਨਾਲ ਖਾਮ ਖਾ ਵੈਰ ਹੋ ਜਾਏਗਾ, ਅੰਦਰੋਂ ਵੈਰ ਉੱਠੇਗਾ, ਵੈਰ ਦੀਆਂ ਲਹਿਰਾਂ ਉੱਠਣਗੀਆਂ। ਬੜਾ ਮਾੜਾ ਬੰਦਾ ਹੈ, ਉਹਨੂੰ ਪਸੰਦ ਨਹੀਂ ਕਰੇਗਾ, ਦੂਰ ਧੱਕੇਗਾ, ਨਫ਼ਰਤ ਕਰੇਗਾ ਉਹਦੇ ਨਾਲ। ਤੀਸਰਾ ਚੰਚਲਤਾ ਹੁੰਦੀ ਹੈ, ਭਜਨ ਕਰਨ ਲੱਗੂਗਾ ਮਨ ਨੇ ਟਿਕਣਾ ਹੀ ਨਹੀਂ, ਮਨ ਛਲਾਂਗਾ ਮਾਰੂ, ਕਦੇ ਵਪਾਰ ਕਰਨ ਚਲਿਆ ਜਾਊ, ਕਦੇ ਕਿਤੇ ਚਲਿਆ ਜਾਊ, ਕਦੇ ਪੈਸੇ ਇਕੱਠੇ ਕਰਨ ਲੱਗ ਜੂ, ਸਕੀਮਾਂ ਬਣਾਉਣ ਲੱਗ ਜੂ, ਚੰਚਲਤਾ ਹੁੰਦੀ ਹੈ, ਟਿਕਦਾ ਨਹੀਂ ਹੈ। ਚੌਥਾ ਹੁੰਦਾ ਵਿਹਾਰਕ ਬਿਰਤੀ ਹੁੰਦੀ ਹੈ, ਉਹਦੀ ਬਿਰਤੀ ਪਰਮਾਰਥਕ ਨਹੀਂ ਹੁੰਦੀ, ਹਰ ਵਕਤ ਵਿਹਾਰਕ ਫੁਰਨੇ ਉੱਠਦੇ ਰਹਿੰਦੇ ਨੇ ਉਹਦੇ ਭਜਨ ਕਰਨ ਵੇਲੇ ਵੀ ਪੈਸੇ ਵੀ। ਅਤੇ ਪੰਜਵਾਂ ਛੇਵਾਂ ਹੁੰਦਾ ਰੁਝੇਵੇਂ, ਸੱਤਵਾਂ ਹੁੰਦਾ ਚਿਤਰਾਈਆਂ ਕਰਦਾ ਹਰ ਗੱਲ ਦੇ ਅੰਦਰ, ਅੱਠਵਾਂ ਵਿਖੇਪਤਾ ਹੁੰਦੀ ਹੈ, ਮਨ ਟਿਕਦਾ ਨਹੀਂ ਕਿਸੇ ਥਾਂ ਦੇ ਉੱਤੇ, ਵਿਖੇਪਤਾ ਪਈ ਰਹਿੰਦੀ ਹੈ। ਨੌਵੇਂ ਉਹਦੇ 'ਚ ਲੋਕ ਲੱਜਾ ਹੁੰਦੀ ਹੈ, ਲੋਕਾਂ ਵਾਸਤੇ ਕੰਮ ਕਰਦਾ ਬਈ ਲੋਕ ਮੈਨੂੰ ਚੰਗਾ ਕਹਿਣ, ਵਿਸ਼ਿਆਂ ਦੇ ਨਾਲ ਪ੍ਰੀਤੀ ਹੁੰਦੀ ਹੈ, ਭੋਗਾਂ ਦੇ ਨਾਲ, ਪੁੱਤਰਾਂ ਧੀਆਂ ਦੇ ਨਾਲ, ਮਕਾਨਾਂ ਦੇ ਨਾਲ, ਕੱਪੜਿਆਂ ਦੇ ਨਾਲ, ਇਹਨਾਂ ਚੀਜ਼ਾਂ ਦੇ ਨਾਲ ਪ੍ਰੀਤੀ ਹੋਇਆ ਕਰਦੀ ਹੈ, ਇਹਨੂੰ ਰਜੋ ਗੁਣ ਪ੍ਰਵਾਹ ਕਹਿੰਦੇ ਨੇ। ਤੀਸਰਾ ਹੋਇਆ ਕਰਦਾ ਤਮੋ ਗੁਣ ਪ੍ਰਵਾਹ, ਤਮੋ ਗੁਣ ਦੇ ਵਿੱਚ ਮੂੜਤਾ ਹੁੰਦੀ ਹੈ, ਗੱਲੇ ਨਹੀਂ ਸਮਝਦਾ, ਇੱਕ ਥਾਂ ਅਖੰਡ ਪਾਠ ਦਾ ਭੋਗ ਪੈ ਕੇ ਹਟਿਆ, ਉਹਦਾ ਲੜਕਾ ਕਹਿਣ ਲੱਗਿਆ, ਕਹਿੰਦਾ ਇਹ ਹਟਦਾ ਨਹੀਂ ਜਰਦਾ ਖਾਣ 'ਤੇ ਬਾਪੂ। ਮੈਂ ਕਿਹਾ ਬਜ਼ੁਰਗਾ ਤੂੰ ਨਾ ਖਾਇਆ ਕਰ, ਬਿਮਾਰ ਹੋ ਜਾਏਗਾ, ਇਹਦੇ ਵਿੱਚ ਕੈਂਸਰ ਦਾ ਵੀ ਹੁੰਦਾ ਹੈ। ਕਹਿੰਦਾ ਜਦੋਂ ਬਿਮਾਰ ਹੋਊ ਫਿਰ ਦੇਖੀ ਜਾਊਗੀ। ਮੈਂ ਕਿਹਾ ਫਿਰ ਤੈਨੂੰ ਬੜਾ ਦੁੱਖ ਹੋਏਗਾ, ਤੇਰੀ ਸੇਵਾ ਕਿਸੇ ਨੇ ਨਹੀਂ ਕਰਨੀ, ਹਾਏ ਹਾਏ ਦਿਨ ਰਾਤ ਕਰੀ ਜਾਏਗਾ। ਕਹਿੰਦਾ ਦੇਖੀ ਜਾਊ ਫਿਰ। ਕਹਿੰਦਾ ਮੈਂ ਕਿਹਾ ਦਰਗਾਹ ਨੂੰ ਮੰਨਦਾ, ਦਰਗਾਹ ਜਾ ਕੇ ਫਿਰ ਜਮਾਂ ਦੀਆਂ ਜੁੱਤੀਆਂ ਪੈਣਗੀਆਂ। ਕਹਿੰਦਾ ਉਹ ਵੀ ਦੇਖੀ ਜਾਊ। ਇਹ ਬਿਰਤੀ ਨੂੰ ਮੂੜਤਾ ਕਹਿੰਦੇ ਨੇ, ਤਮੋ ਗੁਣੀ ਬਿਰਤੀ ਹੁੰਦੀ ਆ ਮੂੜਤਾ, ਗੱਲ ਨਾ ਮੰਨਣੀ ਕੋਈ ਵੀ। ਦੂਸਰੀ ਹੋਇਆ ਕਰਦੀ ਆ ਆਲਸ, ਭਜਨ ਬੰਦਗੀ ਵਾਸਤੇ ਆਲਸ, ਮਾੜੇ ਕੰਮ ਕਰਨੇ ਹੋਣ ਫਿਰ ਸ਼ੇਰ ਵਰਗਾ ਹੌਂਸਲਾ। ਨਾਮ ਕੀ ਵੇਲਾ ਪੈ ਪੈ ਸੋਇਆ, ਬੁਰੇ ਕੰਮ ਕੋ ਊਠ ਖੁਲ, ਚੰਗਿਆਈ ਆਲ ਕਰੇ ਬੁਰਿਆਈ ਹੋਏ ਸ਼ੇਰ। ਫਿਰ ਨੀਂਦ ਬਹੁਤੀ ਹੁੰਦੀ ਆ, ਉਹਨੂੰ ਆਈ ਜਾਂਦੀ ਆ ਆਈ ਜਾਂਦੀ। 6 ਘੰਟੇ ਦੀ ਨੀਂਦ ਤਾਂ ਸਰੀਰ ਵਾਸਤੇ ਜ਼ਰੂਰੀ ਹੁੰਦੀ ਆ ਸਾਧਨ, ਇਹਦੇ ਨਾਲ ਬ੍ਰੇਨ ਦੀ ਸਫਾਈ ਹੁੰਦੀ ਹੈ, ਸੈੱਲ ਸੈੱਟ ਹੁੰਦੇ ਨੇ, ਸਾਰਾ ਨਰਵਸ ਸਿਸਟਮ ਇਹ ਸਾਰਾ ਢਿੱਲਾ ਹੋ ਕੇ ਸੈੱਟ ਹੁੰਦਾ। 6 ਤੋਂ ਵੱਧ 7 ਤੇ 8 ਵੀ ਕਹਿ ਦਿੰਦੇ ਨੇ ਡਾਕਟਰ ਲੋਕ। ਬੀਬੀਆਂ ਦੀ 1 ਘੰਟਾ ਨੀਂਦ ਵੱਧ ਹੁੰਦੀ ਹੈ, ਬੱਚਿਆਂ ਦੀ 2 ਘੰਟੇ ਵੱਧ ਹੁੰਦੀ ਹੈ। ਇਹਤੋਂ ਵੱਧ ਜਿਹੜੀ ਨੀਂਦ ਹੈ ਨਾ ਉਹ ਤਮੋਗਣੀ ਹੁੰਦੀ ਹੈ। ਫਿਰ ਹੁੰਦਾ ਮੋਹ ਦੇ ਬਸ ਹੋਇਆ ਹੁੰਦਾ, ਮੇਰਾ 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 ਕਰੀ ਜਾਂਦਾ, ਮੇਰਾ ਪੁੱਤਰ ਹੈ, ਮੇਰੀ ਧੀ ਹੈ, ਮੇਰਾ ਕਾਰੋਬਾਰ ਹੈ, ਮੋਹ ਦੇ ਬਸ ਪਿਆ ਹੁੰਦਾ। ਮਾੜੀ ਜਿਹੀ ਗੱਲ ਵੀ ਨਹੀਂ ਸਹਿਣ ਕਰਦਾ, ਜੇ ਮਾੜਾ ਜਿਹਾ ਵੀ ਕੋਈ ਹੋ ਜਾਵੇ ਨਾ, ਕੁੱਤਾ ਵੀ ਮਰ ਜਾਵੇ ਉਹਨੂੰ ਵੀ ਰੋਈ ਜਾਂਦਾ, ਮੇਰਾ ਕੁੱਤਾ ਸੀ। ਮੋਹ ਦੇ ਬਸ ਹੋਇਆ, ਵਾਰ ਵਾਰ ਜੰਮਦਾ, ਵਾਰ ਵਾਰ ਮਰਦਾ। ਉਹਦੇ ਅੱਗੇ ਕ੍ਰੋਧ ਦਾ ਵੇਗ ਹੁੰਦਾ, ਕ੍ਰੋਧੀ ਹੋ ਜਾਣਾ, ਤਮੋ ਗੁਣ ਦੇ ਵਿੱਚ ਆ ਕੇ ਕ੍ਰੋਧ ਚੜ ਜਾਣਾ, ਸਾਰਾ ਸਰੀਰ ਕੰਬਣ ਲੱਗ ਜਾਂਦਾ, ਫਿੱਕਾ ਬੋਲਦਾ, ਫਿਰ ਉਹ ਸਾਰਾ ਸਰੀਰ ਅਸਰ 'ਚ ਆ ਜਾਂਦਾ ਕ੍ਰੋਧ। ਫਿਰ ਕਾਮ ਦਾ ਵੇਗ ਚੜ੍ਹਦਾ, ਲੋਭ ਦਾ ਵੇਗ ਚੜ੍ਹਦਾ, ਈਰਖਾ ਆਉਂਦੀ ਆ ਉਹਦੇ ਅੰਦਰ, ਸ਼ੂਨਤਾ ਆਉਂਦੀ ਹੈ, ਬਾਣੀ ਦੀ ਵਿਚਾਰ ਨਹੀਂ ਕਰ ਸਕਦਾ, ਸ਼ੂਨ ਹੋ ਜਾਂਦਾ। ਨਿੰਦਿਆ ਦੇ ਵਿੱਚ ਚਿੱਤ ਲੱਗਦਾ, ਚੁਗਲੀ 'ਚ ਉਹਦਾ ਚਿੱਤ ਲੱਗਦਾ, ਨਫ਼ਰਤ ਵਿੱਚ ਉਹਦਾ ਬੜਾ ਖੁਸ਼ੀ ਹੁੰਦੀ ਆ, ਬੇਰੁਖੀ ਰੱਖਦਾ, ਫਿੱਕਾ ਬੋਲਦਾ, ਕੋਈ ਚਰਚਾ ਕਰਦਾ, ਚਰਚਾ ਨਹੀਂ ਕਰਦਾ, ਕੋਈ ਚਰਚਾ ਮਾੜੀਆਂ ਗੱਲਾਂ ਦੀ ਗੱਲ ਕਰਦਾ। ਇਹ 3 ਪ੍ਰਵਾਹ ਬਿਰਤੀਆਂ ਦੇ ਹੁੰਦੇ ਨੇ ਜਿਹੜਾ ਮਾਇਆ ਦੇ ਵਿੱਚ ਵਰਤ ਰਿਹਾ ਬੰਦਾ। ਕਹਿੰਦੇ ਇਹ 3 ਜਿਹੜੀਆਂ ਬਿਰਤੀਆਂ ਨੇ ਇਹ ਪਰਮੇਸ਼ੁਰ ਨੂੰ ਭੁਲਾ ਦਿਆ ਕਰਦੀਆਂ। ਇਹਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਸਾਰੇ, ਫਿਰ ਪਿਆਰ ਰੱਬ ਨਾਲ ਕਿੱਥੇ ਪੈਣਾ। ਬਿਰਤੀਆਂ 3 ਚੱਲਦੀਆਂ, 3 ਪ੍ਰਵਾਹ ਚੱਲ ਰਹੇ ਨੇ। ਸੋ ਐਸਾ ਕੋਈ ਕੋਈ ਬਿਰਲਾ ਪੁਰਸ਼ ਹੈ, ਮਹਾਰਾਜ ਕਹਿੰਦੇ ਜਿਹਨੂੰ ਗਿਆਨ ਅੰਦਰੋਂ ਹੋ ਜਾਵੇ ਉਹ ਮਾਇਆ ਤੋਂ ਬਚਦਾ। ਜਿਹਨ ਕੀਨੇ ਬਸ ਆਪਣੇ 3 ਗੁਣ, ਜਿਹਨੇ 3 ਗੁਣ ਬਸਤ ਕਰ ਲਏ, ਭਵਨ ਚਤਰ ਸੰਸਾਰਾ, ਜਗ ਇਸ਼ਨਾਨ ਤਾਪਥਾਨ ਗੰਢੇ, ਕਿਆ ਇਹ ਜੰਤ ਵਿਚਾਰ। ਕਹਿੰਦੇ ਮਾਇਆ ਨੇ 3 ਗੁਣ ਆਪਣੇ ਬਸ ਵਿੱਚ ਕਰਕੇ ਛੱਡੇ ਹੋਏ ਨੇ ਸਾਡੇ 'ਤੇ, ਅਤੇ ਉਹਨੇ ਇਸ਼ਨਾਨ ਦਾ ਫਲ ਵੀ ਖੰਡਨ ਕਰ ਦਿੱਤਾ, ਤਪ ਵੀ ਖੰਡਨ ਕਰ ਦਿੱਤਾ। ਕਹਿੰਦੇ ਆ ਜੰਤ ਕੀ ਆ ਇਹਦੇ ਮੂਹਰੇ। ਮੁਨ ਜੋਗੀ ਸ਼ਾਸਤਰਗ ਕਹਾਵਤ, ਵੱਡੇ ਵੱਡੇ ਮੁਨੀ ਜੋਗੀ, ਵੱਡੇ ਵੱਡੇ ਸ਼ਾਸਤਰ ਪੜ੍ਹਨ ਵਾਲੇ, ਸਭ ਕੀਨੇ ਬਸ ਆਪਣ ਹੀ, ਸਭ ਆਪਣੇ ਬਸ ਕਰ ਲਏ। 3 ਦੇਵ ਬਰਮਾ ਵਿਸ਼ਨੂੰ ਮਹੇਸ਼, ਹਰ ਕੋੜ ਅਤੇ 33 ਕਰੋੜ ਦੇਵਤਾ, 3 ਕੀ ਹੈਰਤ ਕਛ ਨਾ ਰਹੀ। ਮਾਇਆ ਦੇ ਮੂਹਰੇ ਕਹਿੰਦੇ ਕੋਈ ਇਹਨਾਂ ਦਾ ਬਸ ਨਹੀਂ ਚੱਲਦਾ, ਬਲਵੰਤ ਵਿਆਪ ਰਹੀ ਸਭ ਮਈ, ਸਾਰੇ ਸੰਸਾਰ 'ਚ ਵਿਆਪਦੀ ਹੈ। ਅਵਰ ਨਾ ਜਾਣ ਸਕੋ ਮਰਮਾ, ਗੁਰ ਕਿਰਪਾ ਤੇ ਲਈ। ਬੜੇ ਬੜੇ ਜਿਹੜੇ ਸਾਧਨਾ ਕਰਨ ਵਾਲੇ ਸੀ, ਮਛਿੰਦਰ ਨਾਥ ਦੀ ਸਾਖੀ ਆਉਂਦੀ ਹੈ, ਗੋਰਖ ਦਾ ਗੁਰੂ ਸੀ, ਲੰਕਾ ਦੇ ਰਾਜਾ ਅਮਰ ਸਿੰਘ ਉਹ ਇਹਦਾ ਸੇਵਕ ਸੀ, ਰਾਜਾ ਸ਼ਿਵਨਾਥ ਦਾ ਪਿਤਾ। ਉਹ ਚੜ੍ਹਾਈ ਕਰ ਜਾਂਦਾ ਹੈ ਅਤੇ ਲੰਕਾ ਦੇ ਵਿੱਚ ਹੈ, ਰਾਣੀਆਂ ਸੇਵਾ ਕਰਨ ਵਾਸਤੇ ਆਉਂਦੀਆਂ। ਮਨ ਦੇ ਵਿੱਚ ਗਿਲਾਨ ਮਾਇਆ ਦਾ ਅਸਰ ਹੋ ਗਿਆ, ਬਿਰਤੀ ਗਿਰ ਗਈ, ਭੋਗਾਂ ਵਾਲੀ ਬਿਰਤੀ ਬਣ ਗਈ। ਹੁਣ ਇਸ ਸਰੀਰ ਨਾਲ ਤਾਂ ਭੋਗਾਂ 'ਚ ਜਾ ਨਹੀਂ ਸਕਦਾ, ਵੀ ਬੜੀ ਬਦਨਾਮੀ ਹੋਊਗੀ, ਬੇਅੰਤ ਮੇਰੇ ਚੇਲੇ ਨੇ ਕੀ ਕਹਿਣਗੇ, ਸਰੀਰ ਬਦਲਣ ਦੀ ਸੋਚ ਲਈ।